ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਜਿਸ ਮਾਨੁਖ ਪਹਿ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨ ਭਉ ਸਾਗਰ ਤਰਿਆ ਜਿਸ ਮਾਨੁਖ ਪਹਿ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨ ਭਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਘਾਟੈ ਰਹਾਉ ਮਾਇਆ ਕੇ ਸੰਬੰਧ ਸੈਨ ਸਾਕ ਕਿਤ ਹੀ ਕਾਮ ਨਾ ਆਇਆ ਹਰ ਕਾ ਦਾਸ ਨੀਚ ਕੁਲ ਊਚਾ ਤਿਸ ਸੰਗ ਮਨ ਬਾਂਛਤ ਫਲ ਪਾਇਆ ਲਾਖ ਕੋਟ ਵਿਖਿਆ ਕੇ ਬਿੰਜਨ ਤਾਂ ਮਹਿ ਤ੍ਰਿਸ਼ਨ ਨਾ ਬੂਝੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੈ ਦੁਆਰ ਆਇਆ ਭੈ ਭੰਜਨ ਹਰ ਰਾਇਆ ਸਾਧ ਕੇ ਚਰਨ ਧੂਰ ਜਨ ਬਾਂਛੈ ਸੁਖ ਨਾਨਕ ਇਹੋ ਪਾਇਆ ਫਿਰਤ ਫਿਰਤ ਤੁਮਰੈ ਦੁਆਰ ਆਇਆ ਭੈ ਭੰਜਨ ਹਰ ਰਾਇਆ ਸਾਧ ਕੇ ਚਰਨ ਧੂਰ ਜਨ ਬਾਂਛੈ ਸੁਖ ਨਾਨਕ ਇਹੋ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਰਨ ਕਾਰਨ ਪਤਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਦਇਆ ਸਿੰਧ ਧੰਨ ਧੰਨ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬਦਹੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਐਸੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੂਰ ਦੁਰਾਡਿਆਂ ਤੋਂ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰਮਤ ਤਰਸ ਸਦਕਾ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਏ ਸ਼੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਭਾਏਵਾਨ ਹੋ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੱਢ ਕਰਕੇ ਆਪ ਜੀ ਆਸਾ ਜੀ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ, ਉਪਰੰਤ ਆਏ ਸ੍ਰੀ ਮੁਖ ਵਾਕ ਦਾ ਮੂਲ ਪਾਠ ਆਪ ਜੀਆਂ ਨੇ ਭਾਈ ਸਾਹਿਬਾਂ ਪਾਸੋਂ ਸਰਵਣ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਜਿੰਨੀ ਵੀ ਸੰਗਤ ਜੁੜ ਬੈਠੀ ਹੈ ਜਾਂ ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ ਜਾਂ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਜੁੜ ਬੈਠ ਕਰਕੇ ਸਾਧ ਸੰਗਤ ਗੁਰਬਾਣੀ ਦਾ ਲਾਹਾ ਲੈ ਰਹੀ ਹੈ, ਸਭ ਰਲ ਮਿਲ ਕਰਕੇ ਗੁਰੂ ਦੇ ਚਰਨਾਂ ਵਿੱਚ ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਮੁਖ ਵਾਕ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਮਜਸਮੇ ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਮੁਖਾਰਬਿੰਦ ਤੋਂ ਚਾਰਨ ਕੀਤਾ ਹੋਇਆ ਗੋਜਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 497 ਤੇ ਸੁਭਾਇਮਾਨ ਹੈ। ਦੁਨੀਆਂ ਤੇ ਬਹੁਤ ਸਾਰੇ ਲੇਖਕ ਜਿਨ੍ਹਾਂ ਨੇ ਕਿਸੇ ਮਹਾਨ ਪੁਰਸ਼ ਦਾ ਜਾਂ ਜਨਮ ਲਿਖਿਆ ਹੈ ਜਾਂ ਜੀਵਨ ਲਿਖਿਆ ਹੈ ਤੇ ਜਾਂ ਉਹਦੀ ਮੌਤ ਤੇ ਲਿਖਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਮਹਾਨ ਐਸੇ ਭਗਤ ਨੇ ਜਿਨ੍ਹਾਂ ਦੇ ਜਨਮ ਦੀ ਤਰੀਕ ਜਾਂ ਉਹਨਾਂ ਦੇ ਮਾਤਾ ਪਿਤਾ ਬਾਰੇ ਕੁਝ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਮਹਾਨ ਲਿਖਾਰੀਆਂ ਨੇ ਉਹਨਾਂ ਭਗਤਾਂ ਨੇ ਜੀਵਨ ਵਿੱਚ ਕੀ ਕੀਤਾ ਹੈ, ਉਹਨਾਂ ਦੀ ਜੀਵਨ ਦੀ ਸੰਸਾਰ ਨੂੰ ਦੇਣ ਕੀ ਸੀ, ਜੀਵਨ 'ਤੇ ਬਹੁਤ ਕੁਝ ਲਿਖਿਆ ਹੈ ਔਰ ਕਈਆਂ ਦੇ ਜੀਵਨ 'ਤੇ ਨਹੀਂ, ਜਨਮ 'ਤੇ ਨਹੀਂ, ਕਈਆਂ ਦੀ ਮੌਤ ਸੰਸਾਰ ਨੂੰ ਬਹੁਤ ਕੁਝ ਦੇ ਜਾਂਦੀ ਹੈ। ਉਹਨਾਂ ਦਾ ਮੌਤ ਦੇ ਪ੍ਰਕਰਨ ਦੇ ਉੱਪਰ ਬਹੁਤ ਸਾਰੇ ਲਿਖਾਰੀਆਂ ਨੇ ਬਹੁਤ ਕੁਝ ਲਿਖਿਆ ਕਿਉਂਕਿ ਉਹਨਾਂ ਦੀ ਮੌਤ ਨੇ ਸੰਸਾਰ ਨੂੰ ਬਹੁਤ ਕੁਝ ਦਿੱਤਾ ਹੈ। ਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਪਾਵਨ ਪਵਿੱਤਰ ਭੱਟਾਂ ਦੀ ਬਾਣੀ ਪੜ੍ਹੀਏ, ਉਹਨਾਂ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਰੇ ਜਨਮ ਦੀ ਗੱਲ ਕੀਤੀ ਹੈ ਕਿ ਹੇ ਗੁਰੂ ਅਰਜਨ ਦੇਵ ਪਾਤਸ਼ਾਹ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜੀਵਨ ਦੀਆਂ ਘਟਨਾਵਾਂ, ਜੀਵਨ ਦੇ ਇਤਿਹਾਸ ਨੂੰ ਤਾਂ ਲਿਖਿਆ ਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਨੂੰ ਲੈ ਕਰਕੇ ਵੀ ਬਹੁਤ ਕੁਝ ਲਿਖਿਆ ਗਿਆ ਕਿਉਂਕਿ ਮਹਾਰਾਜ ਦੇ ਪ੍ਰਕਾਸ਼ ਹੋਣ 'ਤੇ ਸੰਸਾਰ ਨੂੰ ਬਹੁਤ ਕੁਝ ਮਿਲਿਆ। ਗਰੀਬ ਨਵਾਜ ਸਤਿਗੁਰੂ ਜਨਮ ਸਮੇਂ ਨਾਨਾ ਗੁਰੂ ਦੀ ਗੋਦ ਵਿੱਚ ਖੇਡਦੇ ਹੋਏ ਇਹ ਜਨਮ ਸਮੇਂ ਹੀ ਵਰ ਪ੍ਰਾਪਤ ਕੀਤੇ ਸਨ ਕਿ ਦੋਹਤਾ ਬਾਣੀ ਕਾ ਬੋਹੇ ਥਾ। ਜੀਵਨ ਵਿੱਚ ਮਹਾਰਾਜ ਜੀ ਨੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਕੇ ਬਹੁਤ ਕੁਝ ਦਿੱਤਾ ਹੈ, ਸਾਰਾ ਕੁਝ ਹੀ ਸਾਡੀ ਝੋਲੀ ਵਿੱਚ ਪਾ ਦਿੱਤਾ ਹੈ ਔਰ ਸਤਿਗੁਰਾਂ ਦੀ ਸ਼ਹਾਦਤ ਨੇ ਤਾਂ ਸੰਸਾਰ ਦੇ ਵਿੱਚ ਐਸਾ ਮੋੜ ਲਿਆਂਦਾ ਜਿਵੇਂ ਆਪਾਂ ਇਤਿਹਾਸ ਸਰਵਣ ਕਰਦੇ ਹਾਂ, ਭਾਵ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਜਨਮ ਜੀਵਨ ਅਤੇ ਸ਼ਹਾਦਤ ਵੀ ਲਿਖਿਆ ਗਿਆ। ਬਹੁਤੇ ਅਵਤਾਰਾਂ ਦੇ ਫਿਰ ਬੇਨਤੀ ਕਰਾਂ, ਜਨਮ 'ਤੇ ਨਹੀਂ ਲਿਖਿਆ ਗਿਆ, ਜੀਵਨ 'ਤੇ ਲਿਖਿਆ ਗਿਆ, ਮੌਤ 'ਤੇ ਲਿਖਿਆ ਗਿਆ ਕਿਉਂਕਿ ਉਹਨਾਂ ਦੇ ਜੀਵਨ ਨੇ ਬਹੁਤ ਕੁਝ ਦਿੱਤਾ ਹੈ, ਉਹਨਾਂ ਦੀ ਮੌਤ ਨੇ ਬਹੁਤ ਕੁਝ ਦਿੱਤਾ ਹੈ। ਉਹਨਾਂ ਦੇ ਜੀਵਨ 'ਤੇ ਜਨਮ 'ਤੇ ਨਹੀਂ ਲਿਖਿਆ ਗਿਆ, ਮੌਤ 'ਤੇ ਲਿਖਿਆ ਗਿਆ। ਪਰ ਧੰਨ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਸਾਨੂੰ ਦਿੰਦੇ ਹੀ ਆਏ ਨੇ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਐਸੇ ਦੀਨ ਦਿਆਲ ਸਤਿਗੁਰੂ ਜੀ ਜਿਨ੍ਹਾਂ ਦੇ ਪ੍ਰਥਾਏ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ, ਗੁਰੂ ਅਰਜਨ ਸੱਚ ਸਿਰਜਣ ਹਾਰਾ। ਦੁਨੀਆਂ ਦੇ ਉੱਪਰ ਜੇ ਕੋਈ ਸੱਚ ਨੂੰ ਪੈਦਾ ਕਰਨ ਵਾਲਾ ਹੈ, ਸੱਚ ਨੂੰ ਜਨਮ ਦੇਣ ਵਾਲਾ ਹੈ, ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਐਸੇ ਦੀਨ ਦਿਆਲ ਸਤਿਗੁਰਾਂ ਦੇ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਪਾਵਨ ਹੁਕਮਨਾਮੇ ਦੇ ਵਿਚਾਰ ਸਰਵਣ ਕਰਨ ਵਾਸਤੇ ਆਓ। ਮਨੋ ਬਿਰਤੀਆਂ ਇਕਾਗਰ ਕਰੋ ਤੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾ, ਜਿਸ ਮਾਨੁਖ ਪਹਿ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ।
ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਸਤਿਗੁਰੂ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸਮਤ ਬਖਸ਼ਦੇ ਨੇ ਕਿ ਇਹ ਭਾਈ, ਜਿਸ ਤੋਂ ਭਾਵ ਜਿਹੜੇ ਜਿਹੜੇ ਮਨੁੱਖਾਂ ਦੇ ਕੋਲ ਆਪਣੇ ਦੁੱਖ ਨੂੰ ਖੋਲ੍ਹ ਕੇ ਬਹਿ ਜਾਂਦੇ ਹੋ, ਵਾਸਤਵ ਦੇ ਵਿੱਚ ਸਰੀਰਕ ਦੁੱਖ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਦੁੱਖ ਨਹੀਂ ਮੰਨਦੇ। ਸਰੀਰ ਨੂੰ ਕੋਈ ਰੋਗ ਲੱਗ ਜਾਣਾ, ਕੋਈ ਦੁੱਖ ਲੱਗ ਜਾਣਾ, ਉਹਨੂੰ ਸਤਿਗੁਰੂ ਜੀ ਦੁੱਖ ਮੰਨਦੇ ਹੀ ਨਹੀਂ, ਕਿਉਂਕਿ ਮਹਾਰਾਜ ਆਪ ਤਾਂ ਤੱਤੀ ਤਵੀ 'ਤੇ ਬੈਠ ਕਰਕੇ ਚੌਂਕੜਾ ਲਾ ਕੇ ਜ਼ਾਲਮਾਂ ਵੱਲੋਂ ਦਿੱਤੇ ਹੋਏ ਤਸੀਏ ਹੱਸ ਹੱਸ ਕੇ ਸਹਾਰ ਰਹੇ ਨੇ। ਸਰੀਰ 'ਤੇ ਛਾਲੇ ਨੇ, ਭੱਠੇ ਵਿੱਚ ਹੋਰ ਬਾਲਣ ਝੋਕਿਆ ਜਾ ਰਿਹਾ, ਜੇਠ ਦੇ ਮਹੀਨੇ ਵਿੱਚ ਹੋਰ ਸੀਸ ਦੇ ਉੱਪਰ ਤੱਤਾ ਰੇਤਾ ਪੈ ਰਿਹਾ। ਦੁੱਖ ਕਿਹੜਾ ਹੈ? ਦੁੱਖ ਹੈ ਵਾਹਿਗੁਰੂ ਪਰਮਾਤਮਾ ਦੇ ਵਿਛੋੜੇ ਦਾ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਮੁਬਾਰਕ ਬਚਨ ਨੇ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਵਾਹਿਗੁਰੂ ਪਰਮਾਤਮਾ ਤੋਂ ਵਿਛੋੜੇ ਦਾ ਦੁੱਖ ਹੈ। ਸਭ ਤੋਂ ਵੱਡਾ ਦੁੱਖ ਮਨੁੱਖ ਨੂੰ ਪਰਮਾਤਮਾ ਤੋਂ ਵਿਛੋੜੇ ਦਾ ਲੱਗਾ ਹੈ, ਕਿਉਂਕਿ ਜਦੋਂ ਮਾਤਾ ਦੇ ਗਰਭ ਵਿੱਚ ਸੀ ਉਦੋਂ ਪਰਮਾਤਮਾ ਦੇ ਨਾਲ ਇੱਕਮਿਕ ਹੋਇਆ ਸੀ, ਪਰਮਾਤਮਾ ਦੇ ਨਾਲ ਇਹਦੀ ਲਿਵ ਲੱਗੀ ਹੋਈ ਸੀ, ਉਦੋਂ ਪਰਮਾਤਮਾ ਦੇ ਚਰਨਾਂ ਦੇ ਨਾਲ ਸੁਰਤ ਜੁੜੀ ਹੋਈ ਸੀ। ਵਿਛੋੜਾ ਪਿਆ, ਮਾਂ ਦੇ ਗਰਭ 'ਚੋਂ ਬਾਹਰ ਆਇਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਉਦੋਂ ਖਸਮ ਨੂੰ ਵਿਸਾਰ ਕਰਕੇ ਦੁਨੀਆਂ ਦਾ ਮਾਇਆ ਦਾ ਪ੍ਰਭਾਵ ਪੈ ਗਿਆ, ਜਿਸ ਦੇ ਬਾਬਤ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਜਦੋਂ ਬੱਚਾ ਜਨਮ ਲੈਂਦਾ ਉਦੋਂ ਰੋਂਦਾ ਹੈ, ਰੋਂਦਾ ਕਿਉਂ ਹੈ? ਕਿਉਂਕਿ ਉਹਦਾ ਵਾਹਿਗੁਰੂ ਪਰਮਾਤਮਾ ਦੇ ਨਾਲੋਂ ਵਿਛੋੜਾ ਪੈ ਚੁੱਕਾ ਹੈ, ਉਹ ਵਿਛੜ ਚੁੱਕਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਕੋਈ ਵੀ ਤੇਰਾ ਦੁੱਖ ਹੈ, ਮਹਾਰਾਜ ਕਹਿੰਦੇ ਕਿਸੇ ਮਨੁੱਖ ਦੇ ਕੋਲ ਜਾ ਕੇ ਨਾ ਰੋ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਆਪਣੇ ਦੁੱਖ ਰੋਣੇ ਹੋਣ ਉਹਦੇ ਕੋਲ ਦੁੱਖ ਰੋਵੋ ਜਿਹਨੂੰ ਕੋਈ ਦੁੱਖ ਨਹੀਂ। ਤੇ ਐਸਾ ਵੀ ਕੋਈ ਸੰਸਾਰ ਦੇ ਉੱਪਰ ਹੈ ਜਿਹਨੂੰ ਕੋਈ ਦੁੱਖ ਨਹੀਂ? ਹੁਣ ਕਿਸੇ ਨੂੰ ਤੁਸੀਂ ਜਾ ਕੇ ਆਪਣਾ ਦੁੱਖ ਫਰੋਲ ਕੇ ਦੱਸ ਦਵੋ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਜਾ ਕੇ ਕਿਸੇ ਨੂੰ ਤੁਸੀਂ ਆਪਣਾ ਇੱਕ ਦੁੱਖ ਦੱਸੋ, ਅਗਲਾ ਹਜ਼ਾਰਾਂ ਦੁੱਖ ਤੁਹਾਨੂੰ ਸਰੀਰਕ ਗਿਣ ਕੇ ਦੱਸ ਦੇਵੇਗਾ, ਤੈਨੂੰ ਤਾਂ ਭਰਾਵਾ ਆਹ ਦੁੱਖ ਹੈ, ਮੈਨੂੰ ਤਾਂ ਇਹ ਸੰਸਾਰ ਦੇ ਦੁੱਖ ਚੰਬੜੇ ਹੋਏ ਨੇ, ਮੈਨੂੰ ਤਾਂ ਅਸਾਧ ਦੁੱਖ ਚੰਬੜੇ ਹੋਏ ਨੇ, ਮੈਂ ਧੀਆਂ ਪੁੱਤਰਾਂ ਵੱਲੋਂ ਵੀ ਦੁਖੀ ਹਾਂ, ਮੈਂ ਪਰਿਵਾਰ ਵੱਲੋਂ ਵੀ ਦੁਖੀ ਹਾਂ, ਮੈਂ ਸੰਸਾਰ ਵੱਲੋਂ ਵੀ ਦੁਖੀ ਹਾਂ, ਮੈਂ ਮਾਇਕ ਪਦਾਰਥਾਂ ਵੱਲੋਂ ਵੀ ਦੁਖੀ ਹਾਂ। ਅਸੀਂ ਕਿਉਂ ਨਾ ਉਹਦੇ ਕੋਲ ਦੁੱਖ ਰੋਈਏ ਜਿਹਨੂੰ ਕੋਈ ਦੁੱਖ ਨਹੀਂ, ਜਿਹਨੂੰ ਕੋਈ ਰੋਗ ਨਹੀਂ? ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਵੈਦ ਕੋਲ ਜਾਓ, ਵੈਦ ਨੂੰ ਆਪਣਾ ਦੁੱਖ ਦੱਸੋ, ਤੇ ਵੈਦ ਵੀ ਅੱਗੇ ਦੁੱਖਾਂ ਦਾ ਭਰਿਆ ਹੋਵੇ ਤੇ ਤੁਹਾਡਾ ਇਲਾਜ ਨਹੀਂ ਕਰ ਸਕੇਗਾ। ਸੋ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਸ਼ਾਰਾ ਕਰਦੇ ਨੇ ਕਿ ਭਾਈ ਮਨੁੱਖ ਦੇ ਅੱਗੇ ਜਾ ਕੇ ਦੁੱਖ ਨਾ ਰੋਵੋ, ਆਪਣੇ ਦੁੱਖ ਨਾ ਦੱਸੋ। ਦੁੱਖ ਦੱਸਣੇ ਨੇ ਗੁਰੂ ਨੂੰ ਦੱਸੋ, ਆਪਣੇ ਸਤਿਗੁਰਾਂ ਨੂੰ ਦੱਸੋ, ਸੱਚੇ ਪਾਤਸ਼ਾਹ ਮੈਨੂੰ ਆਹ ਦੁੱਖ ਨੇ, ਤੇ ਇਹਨਾਂ ਦੀ ਨਿਵਿਰਤੀ ਕਰੋ। ਜਿਸ ਮਾਨੁੱਖ ਪੈ ਮਨੁੱਖ ਦੇ ਕੋਲ, ਜਿਸ ਮਾਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਉਹ ਤਾਂ ਆਪ ਵਿਛੋੜੇ ਦਾ ਦੁੱਖ ਸਹਿ ਰਿਹਾ, ਉਹ ਤਾਂ ਆਪ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟਿਆ ਹੋਇਆ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਗਲੀ ਪੰਕਤੀ ਅੰਦਰ ਹੱਲ ਦੱਸਦੇ ਨੇ ਕੀ ਕਰਨਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਹਨ।
ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨ ਭਾਉ ਸਾਗਰ ਤਰਿਆ।
ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਪਾਰ ਬ੍ਰਹਮ ਨੂੰ ਅਰਾਧਿਆ, ਯਾਦ ਕੀਤਾ, ਸਿਮਰਨ ਕੀਤਾ, ਉਹਦਾ ਚਿੰਤਨ ਕੀਤਾ, ਉਹਨਾਂ ਨੇ ਭਾਉ ਭਾਵ ਡਰ ਦਾ ਸਾਗਰ ਜਿਹੜਾ ਹੈ, ਜਿਸ ਦੇ ਬਾਬਤ ਭਾਈ ਭਗਤਾਂ ਨੇ ਵੀ ਬਾਣੀ ਅੰਦਰ ਲਿਖਿਆ, ਇੱਕ ਦੁੱਖ ਰਾਮ ਰਾਏ ਘੱਟੋ ਮੇਰਾ, ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਤਾਂ ਕਲਯੁਗੀ ਜੀਵ ਹਾਂ, ਸਾਨੂੰ ਤਾਂ ਦੁੱਖ ਬੜੇ ਚੰਬੜੇ ਨੇ, ਪਰ ਭਗਤਾਂ ਨੂੰ ਕਾਹਦਾ ਦੁੱਖ ਹੈ। ਅਗਨ ਦਹੈ ਅਰ ਗਰਭ ਬਸੇਰਾ, ਜਿਹੜਾ ਬਾਰ ਬਾਰ ਮਾਤਾ ਦੇ ਗਰਭ ਵਿੱਚ ਆਉਣਾ, ਜੰਮ ਕੇ ਫਿਰ ਮਰਨਾ, ਫਿਰ ਅੱਗ ਵਿੱਚ ਸੜਨਾ, ਪਹਿਲਾਂ ਮਾਂ ਦੀ ਜਠਰ ਅਗਨੀ ਦੇ ਵਿੱਚ ਸੜਨਾ, ਗਰਭ ਦੀ ਜਠਰ ਅਗਨੀ ਦੇ ਵਿੱਚ, ਉਹਦੇ ਵਿੱਚ ਗੁਜ਼ਰਦੇ ਹੋਏ ਫਿਰ ਸੰਸਾਰ ਵਿੱਚ ਜਨਮ ਲੈ ਕੇ, ਫਿਰ ਸੰਸਾਰ ਵਿੱਚ ਮਰ ਕੇ ਫਿਰ ਸੜਨਾ, ਫਿਰ ਜਨਮ ਲੈਣਾ। ਅਤੇ ਭਗਤਾਂ ਨੇ ਵੀ ਤਾਂ ਕਹਿ ਦਿੱਤਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠ ਲੈ। ਜਿਹੜਾ ਦੁੱਖਾਂ ਦਾ ਸਾਗਰ ਹੈ, ਦੁੱਖਾਂ ਦਾ ਸੰਸਾਰ ਸਾਗਰ ਹੈ, ਇਹਦੇ ਕੋਲੋਂ ਇਹਦੇ ਵਿੱਚੋਂ ਸਾਨੂੰ ਤਰਿਆ ਨਹੀਂ ਜਾਣਾ। ਜਿਹਨੂੰ ਮਹਾਰਾਜ ਕਹਿੰਦੇ ਦੋਤਰ, ਦੋਤਰ ਨਾਮ ਭਾਵ ਨਾ ਤਰਿਆ ਜਾਣ ਵਾਲਾ। ਹੇ ਵਾਹਿਗੁਰੂ ਪਰਮਾਤਮਾ, ਇਹਦੇ ਤੋਂ ਸਾਨੂੰ ਤਾਰ ਦੇ। ਪਰ ਜਿਨ੍ਹਾਂ ਨੇ ਗੁਰੂ ਦੀ ਦਿੱਤੀ ਹੋਈ ਮਤ ਅਨੁਸਾਰ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਹਿਰਦੇ ਤੋਂ ਰੱਦ ਆਜ਼ਾਦ ਕੀਤਾ, ਉਹਨਾਂ ਨੇ ਇਹ ਡਰ ਦਾ ਸਾਗਰ, ਦੁੱਖਾਂ ਦਾ ਸਾਗਰ ਇਉਂ ਤਰ ਲਿਆ। ਸਾਗਰ ਤਰਿਓ ਬਾਛਰ ਖੋਜ, ਇਹ ਭਗਤਾਂ ਦੀ ਅਵਸਥਾ, ਨਾਮ ਸਿਮਰਨ ਵਾਲਿਆਂ ਦੀ ਅਵਸਥਾ ਹੈ। ਉਹ ਸਾਗਰ ਨੂੰ ਐਂ ਪਾਰ ਕਰ ਜਾਂਦੇ ਨੇ ਦੁੱਖਾਂ ਦੇ ਸਾਗਰ ਨੂੰ, ਜਿਵੇਂ ਗਊ ਦੇ ਬਛੜੇ ਦਾ ਨਿੱਕਾ ਜਿਹਾ ਖੋਜ ਹੁੰਦਾ ਹੈ ਨਾ, ਜਿੱਥੇ ਉਹ ਖੁਰਾ ਲਾ ਦੇਵੇ, ਖੁਰ ਲਾ ਦੇਵੇ, ਪੈਰ ਲਾ ਦੇਵੇ, ਉਹਦੇ ਵਿੱਚ ਜਿੰਨਾ ਕੁ ਪਾਣੀ ਹੁੰਦਾ ਹੈ, ਐਂ ਭਾਵ ਸਾਗਰ ਨੂੰ ਤਾਰ ਕੇ ਪਾਰ ਚਲੇ ਜਾਂਦੇ ਨੇ। ਜਿਨ੍ਹਾਂ ਨੇ ਹਿਰਦੇ ਤੋਂ ਵਾਹਿਗੁਰੂ ਪਰਮਾਤਮਾ ਨੂੰ ਯਾਦ ਕੀਤਾ, ਤਿੰਨਾਂ ਨੇ, ਸਾਰਿਆਂ ਨੇ ਭਉ ਸਾਗਰ ਨੂੰ ਤਰ ਲਿਆ।
ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਕਾਟੈ।
ਗੁਰੂ ਤੋਂ ਬਿਨਾਂ, ਹਰੀ ਤੋਂ ਬਿਨਾਂ, ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਤੇਰਾ ਕੋਈ ਦੁੱਖ ਨਹੀਂ ਕੱਟ ਸਕਦਾ, ਅਸਾਧ ਰੋਗ ਨਹੀਂ ਖਤਮ ਕਰ ਸਕਦਾ। ਇਸੇ ਕਰਕੇ ਮਹਾਰਾਜ ਜੀ ਵਾਰ ਵਾਰ ਬਾਣੀ ਅੰਦਰ ਸਾਨੂੰ ਸਮਝਾਉਂਦੇ ਨੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੇ ਤੈਨੂੰ ਕੋਈ ਦੁੱਖ ਲੱਗਾ ਹੈ ਤੇ ਆਪਣੇ ਗੁਰੂ ਦੇ ਅੱਗੇ ਰੋਣਾ ਰੋ, ਆਪਣੇ ਦੁੱਖ ਦੇ, ਆਪਣਾ ਦੁੱਖ ਦਾ ਜਿਹੜਾ ਪਟਾਰਾ ਗੁਰੂ ਅੱਗੇ ਖੋਲ, ਗੁਰੂ ਉਹਦੀ ਨਿਵਿਰਤੀ ਕਰੇਗਾ, ਵਾਹਿਗੁਰੂ ਪਰਮਾਤਮਾ ਉਹਦੀ ਨਿਵਿਰਤੀ ਕਰੇਗਾ। ਵਾਸਤਵ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਪਾਵਨ ਬਾਣੀ ਅੰਦਰ ਜ਼ਿਕਰ ਕਰਦੇ ਨੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਵਾਹਿਗੁਰੂ ਪਰਮਾਤਮਾ, ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਨਾਲ, ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਤੇਰੇ ਚਰਨਾਂ ਤੋਂ ਦੂਰ ਚਲੇ ਗਏ। ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਤੇ ਮਹਾਰਾਜ ਦੀ ਪਾਵਨ ਬਾਣੀ ਅੰਦਰ ਹੀ ਜ਼ਿਕਰ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਅਨੇਕਾਂ ਸ਼ਬਦ ਗੁਰਬਾਣੀ ਅੰਦਰ ਮਿਲਦੇ ਨੇ, ਹਰ ਬਿਸਰਤ ਸਦਾ ਖੁਆਰੀ। ਜਦੋਂ ਅਸੀਂ ਆਪਣੇ ਮੂਲ ਦੇ ਨਾਲੋਂ ਟੁੱਟ ਗਏ, ਆਪਣੇ ਸਿਧਾਂਤ ਦੇ ਨਾਲੋਂ, ਆਪਣੇ ਗੁਰੂ ਦੇ ਚਰਨਾਂ ਨਾਲੋਂ ਦੂਰ ਚਲੇ ਗਏ, ਫਿਰ ਦੁੱਖਾਂ ਨੇ ਆਣ ਕੇ ਸਾਨੂੰ ਜਕੜ ਲਿਆ, ਫਿਰ ਸੰਸਾਰ ਦੇ ਮਾਇਕ ਪਦਾਰਥਾਂ ਨੇ ਸਾਨੂੰ ਜਕੜ ਲਿਆ, ਸਾਨੂੰ ਹਿੱਲਣ ਨਹੀਂ ਦਿੱਤਾ, ਸਾਨੂੰ ਉਹਨਾਂ ਨੇ ਆਣ ਕੇ ਜਦੋਂ ਗੁਰੂ ਦੀ ਬਾਣੀ ਤੋਂ ਦੂਰ ਚਲੇ ਗਏ। ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਰਲਾ। ਕਾਰਨ ਕੀ ਹੈ? ਗੁਰੂ ਤੋਂ ਦੂਰ ਜਾਣ ਦੇ ਨਾਲ ਐਟੋਮੈਟਿਕਲੀ ਆਣ ਕੇ ਸਾਨੂੰ ਸੰਸਾਰ ਦੇ ਦੁੱਖ ਚੰਬੜ ਜਾਂਦੇ ਨੇ, ਲੋਕ ਪ੍ਰਲੋਕ ਦੇ ਦੁੱਖ ਚੰਬੜ ਜਾਂਦੇ ਨੇ। ਆਪਣੇ ਮੂਲ ਦੇ ਨਾਲ ਜੁੜੇ ਰਹਿਣਾ ਹੀ ਗੁਰੂ ਦੀ ਬਖਸ਼ਿਸ਼ ਹੈ, ਆਪਣੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਹੀ ਗੁਰੂ ਦੀ ਰਹਿਮਤ ਹੈ, ਦੁੱਖਾਂ ਤੋਂ ਬਚ ਜਾਵਾਂਗੇ। ਭਗਤ ਕਬੀਰ ਸਾਹਿਬ ਮਹਾਰਾਜ ਜੀ ਦਰਿਆ ਦੇ ਸਮੁੰਦਰ ਦੇ ਕੰਢੇ ਤੇ ਤੁਰੇ ਜਾ ਰਹੇ ਸਨ।
ਕਬੀਰ ਸਾਹਿਬ ਨੇ ਵੇਖਿਆ ਕਿ ਇੱਕ ਸਮੁੰਦਰ ਦੇ ਵਿੱਚੋਂ ਪਾਣੀ ਦੀ ਛਲ ਆਈ, ਉਹ ਇੱਕ ਜਗ੍ਹਾ ਨਾਲ ਆ ਕੇ ਟਕਰਾਈ ਤੇ ਕੀ ਵੇਖਿਆ, ਉਸ ਛਲ ਦੇ ਵਿੱਚ ਇੱਕ ਸੰਖ ਸੀ। ਸੰਖ ਉਹ ਸੰਖ ਬਾਹਰ ਡਿੱਗ ਪਿਆ। ਭਗਤ ਕਬੀਰ ਸਾਹਿਬ ਮਹਾਰਾਜ ਜੀ ਨੇ ਸੰਖ ਚੁੱਕਿਆ, ਫਿਰ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਹੁਣ ਵੇਖੋ ਵਿਛੋੜਾ ਕਿਵੇਂ ਗੁਰੂ ਦੇ ਚਰਨਾਂ ਨਾਲੋਂ ਪੈਂਦਾ, ਟੁੱਟਦੇ ਕਿਵੇਂ ਆ ਅਸੀਂ ਆਪਣੇ ਮੂਲ ਦੇ ਨਾਲੋਂ, ਤੇ ਟੁੱਟ ਕੇ ਕੀ ਬੁਲਾਵਾਂ ਸਾਡੇ ਗੱਲ ਪੈਂਦੀਆਂ ਨੇ, ਕੀ ਦੁੱਖਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਆਪਣੇ ਮੂਲ ਦੇ ਨਾਲੋਂ ਟੁੱਟ ਕਰਕੇ ਸਾਡੀ ਹਾਲਤ ਕੀ ਹੁੰਦੀ ਹੈ। ਭਗਤ ਕਬੀਰ ਸਾਹਿਬ ਮਹਾਰਾਜ ਜੀ ਨੇ ਉਸ ਸੰਖ ਨੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ, ਫਿਰ ਛਲ ਆਈ, ਫਿਰ ਉਹ ਸੰਖ ਜਿਹੜਾ ਸੀ ਬਾਹਰ ਆ ਕੇ ਡਿੱਗ ਪਿਆ। ਤੇ ਕਬੀਰ ਸਾਹਿਬ ਮਹਾਰਾਜ ਜੀ ਨੇ ਉਹਨੂੰ ਸੰਬੋਧਨ ਹੋ ਕਰਕੇ ਆਖਿਆ, ਇਹ ਸੰਖ ਟਿਕਿਆ ਰਹਿ, ਆਪਣੇ ਮੂਲ ਦੇ ਨਾਲ ਜੁੜਿਆ ਰਹਿ। ਕਬੀਰ ਰੈਣਾਇਰ ਬਸ਼ੋਰਿਆ, ਰਹੋ ਰੇ ਸੰਖ ਮਜ਼ੂਰ, ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ। ਜੇ ਤੂੰ ਆਪਣੇ ਮੂਲ ਦੇ ਨਾਲ ਸਮੁੰਦਰ ਦੇ ਨਾਲ ਜੁੜਿਆ ਰਵੇਂਗਾ, ਬਚਿਆ ਰਵੇਂਗਾ, ਨਹੀਂ ਤੇ ਮੰਦਰਾਂ ਦੇ ਵਿੱਚ ਜਾ ਕੇ ਤੂੰ ਥਪੇੜੇ ਖਾਵੇਂਗਾ, ਤੂੰ ਚੰਗਾੜਾ ਮਾਰੇਗਾ ਆਪਣੇ ਮੂਲ ਦੇ ਨਾਲੋਂ ਟੁੱਟ ਕਰਕੇ। ਇੱਕ ਹੋਰ ਬੜਾ ਸੁੰਦਰ ਪ੍ਰਮਾਣ ਗੁਰਬਾਣੀ ਅੰਦਰ ਆਇਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਇੱਕ ਤਲਾਅ ਤੇ ਜਾਂਦੇ ਨੇ, ਗਰੀਬ ਨਿਵਾਜ ਨਿਰੰਕਾਰ ਪਿਤਾ ਸੱਚੇ ਪਾਤਸ਼ਾਹ ਤਲਾਅ ਤੇ ਜਾ ਕੇ ਵੇਖਦੇ ਨੇ, ਤਲਾਅ ਤੇ ਹੈ ਪਰ ਸੁੱਕਾ। ਤਲਾਅ ਦੇ ਉੱਪਰ ਕਮਲ ਦੇ ਫੁੱਲ ਤਾਂ ਹਨ ਪਰ ਸੜੇ ਹੋਏ ਨੇ। ਤਲਾਅ ਤੇ ਵੈਰਾਨੀ ਹੈ, ਕੋਈ ਖੁਸ਼ਹਾਲੀ ਨਹੀਂ, ਕੋਈ ਰੰਗਤ ਨਹੀਂ। ਤਲਾਅ ਦੇ ਉੱਪਰ ਸਾਰੇ ਉਦਾਸੀ ਛਾਈ ਹੋਈ ਹੈ। ਤੇ ਨਿਰੰਕਾਰ ਪਿਤਾ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਵਾਸਤੇ ਪ੍ਰਮਾਣ ਗੁਰਬਾਣੀ ਅੰਦਰੋਂ ਮਿਲਦੇ ਨੇ। ਸੱਚੇ ਪਾਤਸ਼ਾਹ ਉਸ ਤਲਾਅ ਦੇ ਨਾਲ ਗੱਲਾਂ ਕਰਨ ਲੱਗ ਪਏ। ਕਦੀ ਗੁਰੂ ਨਾਨਕ ਸਾਹਿਬ ਦੇ ਨਾਲ ਬਾਣੀ ਪੜ੍ਹ ਕੇ ਗੱਲਾਂ ਤਾਂ ਕਰਿਓ, ਸੱਚੇ ਪਾਤਸ਼ਾਹ ਜਵਾਬ ਦਿੰਦੇ ਨੇ। ਉਹ ਸੁੱਕਾ ਹੋਇਆ ਤਲਾਅ ਹੈ, ਗੁਰੂ ਨਾਨਕ ਸਾਹਿਬ ਜੀ ਉਸ ਤਲਾਅ ਦੇ ਕੰਢੇ ਤੇ ਬੈਠ ਕੇ ਉਹਦੇ ਨਾਲ ਗੱਲਾਂ ਪੈ ਕਰਦੇ ਨੇ। ਪੱਬਰ ਤੂੰ ਹਰਿਆਵਲਾ, ਐ ਤਲਾਅ ਤੂੰ ਬੜਾ ਹਰਿਆਵਲਾ ਸੀ, ਬੜਾ ਸੁੰਦਰ ਸੀ, ਬੜੇ ਰੰਗਲੇ ਫੁੱਲ ਤੇਰੇ ਆਲੇ ਦੁਆਲੇ ਖਿੜਦੇ ਸਨ, ਬੜੇ ਭੌਰੇ ਆਣ ਕਰਕੇ ਗੁੰਜਾਰਾਂ ਪਾਉਂਦੇ ਸਨ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਮਨ, ਬੜੇ ਸੁੰਦਰ ਤੇਰੇ ਆਲੇ ਦੁਆਲੇ ਭਵਰੇ ਖਿੜਦੇ ਸਨ, ਜਾਨਵਰ ਆ ਕੇ ਚਾਰ ਪਾਏ ਆ ਕੇ ਤੇਰੇ ਇੱਥੇ ਆ ਕੇ ਆਨੰਦ ਮਾਣਦੇ ਸਨ, ਬੈਠਦੇ ਸਨ। ਕਹਿ ਦੋਖੜੇ ਸੜੇ ਓਹੇ ਕਾਲੀ ਹੋਈ ਆ ਦੇਹੋਰੀ, ਨਾਨਕ ਮੈਂ ਤਨ ਭੰਗ। ਪਰ ਤੇਰੀ ਹਾਲਤ ਐਸੀ ਕਿਉਂ ਹੋ ਗਈ? ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਗੁਰਬਾਣੀ ਅੰਦਰ ਬੜਾ ਸੁੰਦਰ ਪ੍ਰਮਾਣ ਆਇਆ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਪੁਜ ਕਾਮ ਨਹੀਂ। ਕਿਆ ਸੁਲਤਾਨ ਸਲਾਮ ਵਿਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਸਤਿਗੁਰਾਂ ਨੇ ਆਖਿਆ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜੇ ਓਹੇ ਕਾਲੀ ਹੋਈ ਆ ਦੇਹੋਰੀ, ਨਾਨਕ ਮੈਂ ਤਨ ਭੰਗ। ਤੇ ਅੱਗੋ ਤਲਾਅ ਨੇ ਜਵਾਬ ਦਿੱਤਾ, ਆਖਿਆ ਸੱਚੇ ਪਾਤਸ਼ਾਹ ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ, ਜਿਤ ਡਿੱਠੇ ਤਨ ਪਰਫੜੈ ਚੜ੍ਹੇ ਚਵਗਣ ਵਨ। ਜਿਸ ਜਲ ਦੇ ਕਾਰਨ, ਜਿਸ ਜਲ ਦੇ ਸੰਬੰਧ ਦੇ ਨਾਲ ਮੈਂ ਹਰਿਆਵਲਾ ਸੀ, ਉਹ ਮੇਰੇ ਕੋਲ ਰਿਹਾ ਨਹੀਂ, ਮੇਰੇ ਵਿੱਚ ਰਿਹਾ ਨਹੀਂ। ਜਿਹਦੀ ਸੰਗਤ ਕਰਕੇ ਮੈਂ ਹਰਿਆਵਲਾ ਸੀ, ਜਿਹਦੀ ਸੰਗਤ ਕਰਕੇ ਮੇਰੇ ਆਲੇ ਦੁਆਲੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ, ਅੱਜ ਉਹ ਪਾਣੀ ਨਹੀਂ ਰਿਹਾ। ਇਸ ਕਰਕੇ ਜੇ ਮੈਨੂੰ ਫੇਰ ਦੁਬਾਰਾ ਉਹ ਪਾਣੀ ਮਿਲ ਜਾਵੇ, ਜੇ ਮੇਰੀ ਸੰਗਤ ਫੇਰ ਪਾਣੀ ਦੇ ਨਾਲ ਹੋ ਜਾਵੇ, ਤੇ ਸੱਚੇ ਪਾਤਸ਼ਾਹ ਮੈਂ ਤੇ ਚਾਰ ਗੁਣਾ ਹੋਰ ਅੱਗੇ ਨਾਲੋਂ ਜ਼ਿਆਦਾ ਖਿੜ ਜਾਵਾਂਗਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ। ਇਹ ਵਿਛੋੜੇ ਦੇ ਕਾਰਨ ਹੀ ਦੁੱਖਾਂ ਨੇ ਆ ਕੇ ਘੇਰਿਆ ਹੈ, ਵਿਛੋੜੇ ਦੇ ਕਾਰਨ ਹੀ ਆ ਕੇ ਦੁੱਖਾਂ ਨੇ ਸਾਨੂੰ ਘੇਰੇ ਪਾਏ ਨੇ। ਸਿੱਖ ਕੌਮ ਦੇ ਮਹਾਨ ਸੰਤ ਕਵੀ ਭਾਈ ਵੀਰ ਸਿੰਘ ਜੀ, ਉਹਨਾਂ ਨੇ ਇੱਕ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ। ਉਹਨਾਂ ਨੇ ਇੱਕ ਕੋਲੇ ਦਾ ਪ੍ਰਮਾਣ ਦਿੱਤਾ ਹੈ। ਕਹਿੰਦੇ ਇੱਕ ਕੋਲਾ ਹੈ ਨਾ, ਤੇ ਕੋਲਾ ਜਦੋਂ ਆਪਣੇ ਮੂਲ ਦੇ ਨਾਲੋਂ, ਆਪਣੀ ਅੱਗ ਦੇ ਨਾਲੋਂ ਵਿਛੜ ਜਾਂਦਾ ਹੈ, ਉਹਦਾ ਰੰਗ ਵੀ ਕਾਲਾ ਹੋ ਜਾਂਦਾ ਹੈ ਤੇ ਅਚਨਚੇਤ ਜੇ ਕਿਸੇ ਕੋਲੇ ਨੂੰ ਹੱਥ ਲੱਗ ਜਾਵੇ ਜਾਂ ਜਾਣ ਬੁੱਝ ਕੇ ਲੱਗ ਜਾਵੇ ਤੇ ਕੋਲਾ ਕਾਲਾ ਵੀ ਕਰ ਦਿੰਦਾ ਹੈ, ਕੋਲਾ ਆਪਣੀ ਕਾਲਖ ਵੀ ਛੱਡ ਦਿੰਦਾ ਹੈ। ਸੰਤ ਕਵੀ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿਸੇ ਨੇ ਕੀ ਕੀਤਾ ਕਿ ਕੋਲੇ ਦਾ ਰੰਗ ਵਟਾਉਣਾ ਹੈ, ਭਾਵ ਕਿ ਇਹਦਾ ਕਾਲਾ ਰੰਗ ਜਿਹੜਾ ਇਹਦਾ ਚਿੱਟਾ ਕਰਨਾ ਹੈ। ਇੱਕ ਪ੍ਰਮਾਣ ਵਜੋਂ ਉਹਨਾਂ ਨੇ ਬੜਾ ਸੁੰਦਰ ਬੋਲ ਨੇ ਭਾਈ ਵੀਰ ਸਿੰਘ ਜੀ ਦੇ, ਕਹਿੰਦੇ ਸਾਬਣ ਲਾਲ ਆ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ। ਅੱਜ ਦੇ ਪਾਵਨ ਮੁਖਾਰਬਿੰਦ ਹੁਕਮਨਾਮੇ ਦੇ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਆ ਆਪਣੇ ਮੁਖਾਰਬਿੰਦ ਤੋਂ, ਇਹੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਪ੍ਰਮਾਣ ਦੇ ਰਹੇ ਨੇ ਕਿ ਆਪਣੇ ਮੂਲ ਸਿਧਾਂਤ ਦੇ ਨਾਲ ਜੁੜਿਆ ਰਹਿ, ਆਪਣੇ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿ। ਇੱਕ ਗੱਲ ਯਾਦ ਰੱਖਿਓ ਗੁਰਮੁਖੋ, ਮੈਂ ਅਕਸਰ ਬੇਨਤੀ ਕਰਦਾ, ਉਹ ਹਰ ਵਾਰੀ ਕਰਦਾ ਹੈ, ਔਰ ਜਿੰਨਾ ਚਿਰ ਮੇਰੇ ਗੁਰੂ ਨੇ ਮੇਰੀ ਡਿਊਟੀ ਲਾਈ ਹੈ, ਮੇਰੇ ਸਰੀਰ ਅੰਦਰ ਸਵਾਸ ਨੇ, ਮੈਂ ਮਰਦੇ ਦਮ ਤੱਕ ਇਹੀ ਕਵਾਂਗਾ, ਜਿਹਦਾ ਢਿੱਡ ਗੁਰੂ ਰਾਮਦਾਸ ਦੇ ਘਰ ਤੋਂ ਨਹੀਂ ਭਰਿਆ, ਉਹਦਾ ਭਰਨਾ ਵੀ ਕਿਤੇ ਨਹੀਂ, ਜਿੱਥੇ ਮਰਜ਼ੀ ਚਲਾ ਜਾਵੇ, ਚਾਹੇ ਉਹ ਦੁਨੀਆਂ ਦੇ ਕਿਸੇ ਕੋਨੇ ਤੇ ਚਲਾ ਜਾਵੇ, ਦਰ ਦਰ ਭਟਕ ਆਵੇ, ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਜਿਹਦੀ ਝੋਲੀ ਨਹੀਂ ਨਾ ਭਰੀ, ਜਿਹੜਾ ਕਹਿੰਦਾ ਮੇਰੀ ਝੋਲੀ ਨਹੀਂ ਭਰੀ, ਭਰਨੀ ਵੀ ਕਿਤੇ ਨਹੀਂ, ਕਿਉਂਕਿ ਸਬਰ ਸੰਤੋਖ ਉਹਦੇ ਅੰਦਰ ਨਹੀਂ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿਸੇ ਨੇ ਸੋਚਿਆ ਕਿ ਮੈਂ ਇਹਦਾ ਰੰਗ ਵਟਾਉਣਾ ਹੈ, ਚਿੱਟਾ ਕਰਨਾ ਹੈ, ਵਾਈਟ ਕਰਨਾ ਹੈ। ਕਹਿੰਦੇ ਉਹਨੇ ਕੀ ਕੀਤਾ, ਪਹਿਲਾਂ ਉਸ ਕੋਲੇ ਨੂੰ ਸਾਬਣ ਲਾਇਆ, ਫਿਰ ਦੁੱਧ ਦੇ ਵਿੱਚ ਪਾਇਆ, ਸਾਬਣ ਲਾਇਆ ਵੀ ਉਹਦਾ ਰੰਗ ਨਹੀਂ ਬਦਲਿਆ, ਸਗੋਂ ਉਹਨੇ ਸਾਬਣ ਨੂੰ ਹੀ ਕਾਲਾ ਕਰ ਦਿੱਤਾ। ਕਹਿੰਦੇ ਸਾਬਣ ਲਾਲ ਆ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ, ਫਿਰ ਕੀ ਕੀਤਾ, ਖੁੰਬਾ ਰੰਗ ਚਾੜਨ ਨੂੰ ਧਰਿਆ, ਰੰਗ ਨਾ ਉਸ ਵਟਾਇਆ, ਫਿਰ ਲਲਾਰੀ ਕੋਲ ਲੈ ਗਿਆ। ਕਹਿੰਦਾ ਭਾਈ ਇਹਦਾ ਰੰਗ ਚੇਂਜ ਕਰਦੇ ਚੁੰਨੀਆਂ ਰੰਗਣ ਵਾਲੇ ਲਲਾਰੀ ਕੋਲ, ਇਹਦਾ ਰੰਗ ਇਸ ਨੂੰ ਰੰਗ ਕੇ ਕੋਈ ਨਵਾਂ ਰੰਗ ਚਾੜਦੇ, ਕਾਲਾ ਰੰਗ ਨਹੀਂ ਰਹਿਣਾ ਚਾਹੀਦਾ। ਖੁੰਬੈ ਰੰਗ ਚਾੜਨ ਨੂੰ ਧਰਿਆ, ਰੰਗ ਨਾ ਉਸ ਵਟਾਇਆ। ਭਾਈ ਵੀਰ ਸਿੰਘ ਜੀ ਕਹਿੰਦੇ ਵਿਛੜ ਕੇ ਕਾਲਖ ਸੀ ਆਈ, ਆ ਹੈ ਵਿਛੋੜਾ, ਐ ਮੂਲ ਦੇ ਨਾਲ ਵਿਛੜੇ ਹੋਏ ਦੀ ਹਾਲਤ। ਕਾਲਖ ਆਈ ਕਿਉਂ, ਇਹ ਤਾਂ ਆਉਣੀ ਨਹੀਂ ਸੀ ਚਾਹੀਦੀ, ਸਾਨੂੰ ਦੁੱਖ ਆ ਕੇ ਚੰਬੜੇ ਹੀ ਕਿਉਂ, ਸਾਡਾ ਵਿਛੋੜਾ ਗੁਰੂ ਚਰਨਾਂ ਨਾਲ ਪਿਆ ਹੀ ਕਿਉਂ, ਕਿਉਂਕਿ ਅਸੀਂ ਆਪਣੇ ਮੂਲ ਦੇ ਨਾਲੋਂ ਟੁੱਟ ਗਏ, ਆਪਣੇ ਸਿਧਾਂਤ ਦੇ ਨਾਲੋਂ, ਆਪਣੇ ਕੇਂਦਰ ਦੇ ਨਾਲੋਂ ਟੁੱਟ ਗਏ। ਕਬੱਡੀ ਚੱਲਦੀ ਹੋਵੇ ਨਾ, ਕਬੱਡੀ ਦੇ ਵਿੱਚ ਖੇਲ ਖੇਲ ਦੇ ਵਿੱਚ ਜਿਹੜਾ ਲਕੀਰ ਤੋਂ ਬਾਹਰ ਹੋ ਜਾਂਦਾ ਹੈ ਨਾ, ਉਹਨੂੰ ਆਊਟ ਗਿਣਦੇ ਨੇ ਕਿ ਤੂੰ ਲਕੀਰ ਤੋਂ ਬਾਹਰ ਚਲਾ ਗਿਆ, ਮਰਿਆਦਾ ਤੋਂ ਬਾਹਰ ਚਲਾ ਗਿਆ। ਕਾਰਨ ਇਹ ਹੈ ਕਿ ਅਸੀਂ ਮਰਿਆਦਾ ਤੋਂ ਬਾਹਰ ਹੋ ਗਏ, ਗੁਰੂ ਦੇ ਚਰਨਾਂ ਤੋਂ ਦੂਰ ਹੋ ਕਰਕੇ ਅਸੀਂ ਦਰ ਦਰ 'ਤੇ ਜਾ ਕੇ ਨੱਕ ਰਗੜਦੇ ਰਹਿ, ਤਾਂ ਕਰਕੇ ਸਾਨੂੰ ਦੁੱਖਾਂ ਨੇ ਮੁਸੀਬਤਾਂ ਨੇ ਘੇਰਾ ਪਾਇਆ। ਪੁਰਾਤਨ ਸਮੇਂ ਦੇ ਸਿੱਖਾਂ ਦਾ ਜੇ ਇਤਿਹਾਸ ਪੜ੍ਹੀਏ ਤਾਂ ਬੜੇ ਵਿਵੇਕੀ ਸਿੱਖ ਸਨ, ਬਹੁਤ ਵਿਵੇਕੀ ਸਨ। ਅਰਦਾਸ ਵਿੱਚ ਸਿੱਖ ਰੋਜ਼ ਪੜ੍ਹਦਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਭਾਵੇਂ ਜੰਗਲਾਂ ਵੇਲਿਆਂ ਦੇ ਵਿੱਚ, ਭਾਵੇਂ ਕਾਹਨੂੰ ਆਣ ਦੇ ਸ਼ੰਗਾਂ ਸ਼ੰਭਾਂ ਦੇ ਵਿੱਚ ਸਿੰਘ ਰਿਹਾ ਕਰਦੇ ਸਨ, ਪਰ ਗੁਰੂ ਤੋਂ ਵਿਛੜੇ ਹੋਏ ਨਹੀਂ ਸਨ। ਭਾਵੇਂ ਉਹਨਾਂ ਨੂੰ ਦਰਬਾਰ ਸਾਹਿਬ ਦੇ, ਸੱਚਖੰਡ ਸਾਹਿਬ ਦੇ ਦਰਸ਼ਨਾਂ ਦੇ ਉੱਪਰ ਪ੍ਰਤੀਬੰਧ ਲਾ ਦਿੱਤਾ ਕਿ ਕੋਈ ਸਿੱਖ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦਾ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣਾ ਸਮਝੋ ਕਿ ਸ਼ਹਾਦਤ ਹੋਣੀ ਹੈ, ਕਿਉਂਕਿ ਫੁੰਡ ਦਿੰਦੇ ਸਨ, ਚਾਰ ਚੁਫੇਰੇ ਦਰਬਾਰ ਸਾਹਿਬ ਦੇ ਉਹਨਾਂ ਨੇ ਆਪਣੇ ਅਹਿਲਕਾਰ ਫੁੱਟ ਬਿਠਾਲੇ ਹੋਏ ਸਨ, ਪਰ ਅੰਦਰ ਜੁੜਿਆ ਹੋਇਆ ਸੀ ਗੁਰੂ ਦੇ ਚਰਨਾਂ ਨਾਲ। ਜਦੋਂ ਉਹਨਾਂ ਨੂੰ ਮੌਕਾ ਮਿਲਦਾ ਸੀ ਸਿੱਖਾਂ ਨੂੰ, ਸਿੰਘਾਂ ਨੂੰ, ਕਾਹਨੂੰ ਆਣ ਦੇ ਜੰਗਲਾਂ ਵਿੱਚ ਰਹਿਣ ਵਾਲੇ ਸਿੰਘਾਂ ਨੂੰ, ਸ਼ੰਭਾਂ ਬੇਲਿਆਂ ਦੇ ਵਿੱਚ ਰਹਿਣ ਵਾਲੇ ਸਿੰਘਾਂ ਨੂੰ, ਆਪਣੇ ਆਪਣੀ ਜਾਇਦਾਦ ਵੇਖਣ ਨਹੀਂ ਸੀ ਜਾਂਦੇ ਪਿੰਡਾਂ 'ਚ, ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ, ਆਪਣੀ ਜਾਇਦਾਦ, ਆਪਣੇ ਮਾਲ ਡੰਗਰ ਨੂੰ ਵੇਖਣ ਵਾਸਤੇ ਘਰਾਂ ਵਿੱਚ ਨਹੀਂ ਸੀ ਜਾਂਦੇ। ਜਦੋਂ ਉਹਨਾਂ ਨੂੰ ਮੌਕਾ ਮਿਲਦਾ ਸੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਜ਼ਰੂਰ ਆਉਂਦੇ ਸੀ, ਉਹ ਜੁੜੇ ਹੋਏ ਸਨ, ਉਹਨਾਂ ਨੂੰ ਨਾਮ ਦੀ ਰੰਗਤ ਚੜ੍ਹੀ ਹੋਈ ਸੀ। ਮੈਂ ਇੱਕ ਛੋਟੀ ਜਿਹੀ ਵਿਖਿਆ ਵਿਥਿਆ ਆਪ ਜੀ ਦੇ ਨਾਲ ਸਾਂਝੀ ਕਰਾਂ। ਇੱਕ ਗੁਰਮੁਖ ਪਿਆਰੇ ਨੇ ਕਿਤਾਬ ਲਿਖੀ ਹੈ ਹਰਿਮੰਦਰ ਦੇ ਸ਼ਹੀਦ। ਸਾਡੀ ਹਾਲਤ ਉਸ ਕੋਲੇ ਵਰਗੀ ਹੈ। ਅਸੀਂ ਗੁਰੂ ਰਾਮਦਾਸ ਦੇ ਭਾਵੇਂ ਰੋਜ਼ ਦਰਸ਼ਨ ਕਰੀਏ ਪਰ ਪਤਾ ਨਹੀਂ ਦਿਨੇ ਕਿੱਥੇ ਕਿੱਥੇ ਜਾ ਕੇ ਮੱਥੇ ਰਗੜਦੇ ਹਾਂ, ਟੁੱਟੇ ਹੋਏ ਹਾਂ, ਤਾਂ ਵੀ ਸਾਡੇ ਅੰਤਰ ਆਤਮਾ ਨੂੰ ਕਾਲਖ ਚੰਬੜੀ ਹੋਈ ਹੈ। ਸਾਡਾ ਜੀਵਨ ਤੇ ਉਹਨਾਂ ਸਿੰਘਾਂ ਦਾ ਜੀਵਨ ਕੁਝ ਹੋਰ ਤਰ੍ਹਾਂ ਦਾ ਹੈ। ਉਹਨਾਂ ਦੇ ਅੱਜ ਦੇ ਸਾਡੇ ਸਿੰਘਾਂ ਵਰਗੇ ਸਾਡੇ ਵਰਗਾ ਜੀਵਨ ਨਹੀਂ ਸੀ ਉਹਨਾਂ ਦਾ। ਉਹ ਭਾਵੇਂ ਕਾਹਨੂੰ ਆਣ ਦੇ ਸ਼ੰਭਾਂ ਦੇ ਵਿੱਚ ਰਹਿੰਦੇ ਸਨ, ਜੰਗਲਾਂ ਵਿੱਚ ਰਹਿੰਦੇ ਸਨ। ਕਹਿੰਦੇ ਇੱਥੇ ਜ਼ਾਲਮਾਂ ਨੇ ਘੇਰਾ ਪਾਇਆ ਹੋਇਆ ਪਰ ਗੁਰੂ ਦੀ ਸੇਵਾ ਨੂੰ ਉਹਨਾਂ ਨੇ ਤਿਲਾਂਜਲੀ ਨਹੀਂ ਦਿੱਤੀ। ਸਿੰਘਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਸੋਚਿਆ, ਗੁਰਮਤਾ ਕੀਤਾ, ਸਾਡੇ ਜੀਣ ਦਾ ਫਾਇਦਾ ਕੀ ਹੈ? ਸਾਨੂੰ ਤਾਂ ਮਰ ਜਾਣਾ ਚਾਹੀਦਾ ਹੈ। ਸਾਡੇ ਜਿਉਂਦਿਆਂ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਨੇ, ਕੋਈ ਸੇਵਾ ਨਹੀਂ ਹੋ ਰਹੀ, ਅੰਦਰ ਜਾਲੇ ਲੱਗੇ ਹੋਏ ਨੇ, ਕਦੀ ਕਿਸੇ ਨੇ ਮਰਿਆਦਾ ਨਹੀਂ ਚਲਾਈ, ਕਦੀ ਕਿਸੇ ਨੇ ਦੀਵਾ ਨਹੀਂ ਬਾਲਿਆ, ਕਦੀ ਕਿਸੇ ਨੇ ਜੋਤ ਨਹੀਂ ਜਗਾਈ। ਉਹਨਾਂ ਵਿੱਚ ਇੱਕ ਗੁਰਮੁਖ ਪਿਆਰਾ ਸੀ, ਭਾਈ ਮਨਸ਼ਾ ਸਿੰਘ। ਉਹਨੇ ਆਖਿਆ ਕਿ ਮੈਨੂੰ ਆਗਿਆ ਦੇਵੋ, ਕੋਸ਼ਿਸ਼ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਜਾ ਕੇ ਮੈਂ ਸੇਵਾ ਕਰਕੇ ਆਵਾਂ। ਬੌਕਰ ਮਾਰ ਕੇ, ਝਾੜੂ ਮਾਰ ਕੇ ਮਹਾਰਾਜ ਦੇ ਦਰਬਾਰ ਦੀ ਸਫਾਈ ਕਰਕੇ ਆਵਾਂ। ਉਹਨੇ ਇੱਕ ਦੀਵਾ ਲਿਆ, ਵੱਟੀ ਬਣਾਈ, ਤੇਲ ਲਿਆ ਥੋੜ੍ਹਾ ਜਿਹਾ, ਇੱਕ ਘੜਾ ਲਿਆ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਇਰਦ ਗਿਰਦ ਟੂਆ ਪੁੱਟ ਕੇ ਤੇ ਉਹਦੇ ਵਿੱਚ ਬੈਠ ਗਿਆ। ਮੌਕੇ ਦੀ ਤਾਰ ਵਿੱਚ ਸੀ ਕਿ ਕਦੋਂ ਮੈਨੂੰ ਸਮਾਂ ਗੁਰੂ ਰਾਮਦਾਸ ਪਾਤਸ਼ਾਹ ਦੇਣ ਅਤੇ ਮੈਂ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਮਹਾਰਾਜ ਦੀ ਸੇਵਾ ਕਰ ਸਕਾਂ। ਐਸੇ ਉਹਨਾਂ ਦੇ ਉੱਚੇ ਸੁੱਚੇ ਜੀਵਨ ਸਨ। ਭਾਈ ਮਨਸ਼ਾ ਸਿੰਘ ਲਾਗੋ ਆਂਢ ਗਾਂਢ ਤੋਂ ਪ੍ਰਸ਼ਾਦਾ ਪਾਣੀ ਛੱਕ ਲੈਣਾ, ਇੱਕ ਦਿਨ ਮੌਕਾ ਵੇਖ ਕਰਕੇ, ਅੰਮ੍ਰਿਤ ਵੇਲੇ ਦਾ ਪੌਰ ਸੀ, 12 ਵਜੇ ਤੋਂ ਬਾਅਦ ਦਾ, ਉਹਨੇ ਵੇਖਿਆ ਕਿ ਛਪਲਾਈ ਹੰਘਲਾਏ ਹੋਏ ਨੇ। ਉਹਨੇ ਦੁੱਖ ਭੰਜਣੀ ਬੇਰ ਤੋਂ ਆਪਣਾ ਘੜਾ ਪੇਟ ਦੇ ਹੇਠ ਰੱਖਿਆ, ਪੇਟ ਦੇ ਹੇਠ ਘੜਾ ਰੱਖਿਆ ਅਤੇ ਪਾਵਨ ਸਰੋਵਰ ਦੇ ਵਿੱਚ ਤਰ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਦਰਵਾਜ਼ਾ ਖੋਲ੍ਹਿਆ ਅਤੇ ਜ਼ਾਰੋ ਜ਼ਾਰ ਰੋਇਆ, ਸੱਚੇ ਪਾਤਸ਼ਾਹ ਸਾਡੇ ਜਿਉਣ ਦਾ ਕੀ ਫਾਇਦਾ ਹੈ? ਤੇਰੇ ਦਰ ਦੇ ਦਰਵਾਜ਼ੇ ਬੰਦ ਜ਼ਾਲਮਾਂ ਨੇ ਕਰ ਦਿੱਤੇ। ਉਹਨੇ ਝਾੜੂ ਲੈ ਕੇ ਆਪਣੇ ਵਸਤਰਾਂ ਦੇ ਨਾਲ ਸਤਿਗੁਰਾਂ ਦਾ ਦਰਬਾਰ ਝਾੜਿਆ ਅਤੇ ਉਸੇ ਘੜੇ ਦੇ ਨਾਲ ਅੰਮ੍ਰਿਤ ਜਲ ਲੈ ਕੇ ਮਹਾਰਾਜ ਦੇ ਦਰਬਾਰ ਦਾ ਇਸ਼ਨਾਨ ਕਰਾਇਆ ਅਤੇ ਦੀਵਾ ਜਗਾ ਕੇ ਅਤੇ ਫਿਰ ਉਸੇ ਤਰ੍ਹਾਂ ਆਸਾ ਜੀ ਦੀ ਵਾਰ ਦਾ ਪਾਠ ਕਰਕੇ ਭੋਗ ਪਾ ਕੇ ਫਿਰ ਬਚਦਾ ਬਚਾਉਂਦਾ ਵਾਪਸ ਚਲਾ ਗਿਆ। ਲਗਾਤਾਰ ਕਈ ਦਿਨ ਉਹ ਗੁਰਮੁਖ ਪਿਆਰਾ ਭਾਈ ਮਨਸ਼ਾ ਸਿੰਘ ਸੇਵਾ ਕਰਦਾ ਰਿਹਾ। ਉਹਨਾਂ ਦੇ ਜੀਵਨ ਬੜੇ ਉੱਚੇ ਸੁੱਚੇ ਸਨ, ਭਾਵੇਂ ਗੁਰੂ ਦੇ ਚਰਨਾਂ ਤੋਂ ਦੂਰ ਸਨ ਪਰ ਫਿਰ ਵੀ ਗੁਰੂ ਰਾਮਦਾਸ ਦੇ ਦਰ ਦੇ ਨਾਲ ਜੁੜੇ ਹੋਏ ਸਨ। ਸਾਡੇ ਜੀਵਨ ਕੋਲੇ ਵਰਗੇ ਨੇ, ਤਾਂ ਅਸੀਂ ਈਰਖਾ ਦਵੈਸ਼ ਦੇ ਭਰੇ ਹੋਏ ਹਾਂ, ਤਾਂ ਹੀ ਸਿੱਖ ਨੂੰ ਸਿੱਖ ਚੰਗਾ ਨਹੀਂ ਲੱਗਦਾ। ਅਸੀਂ ਦੂਸਰਿਆਂ ਨਾਲ ਕੀ ਪਿਆਰ ਪਾਉਣਾ? ਸਾਨੂੰ ਤਾਂ ਆਪਣਿਆਂ ਦੇ ਨਾਲ ਹੀ ਪਿਆਰ ਨੇ, ਅਸੀਂ ਆਪਣਿਆਂ ਨੂੰ ਗਾਲਾਂ ਕੱਢੀ ਜਾ ਰਹੇ ਹਾਂ। ਕਹਿੰਦੇ ਲਗਾਤਾਰ ਕਈ ਦਿਨ ਉਹ ਗੁਰਮੁਖ ਪਿਆਰਾ ਭਾਈ ਮਨਸ਼ਾ ਸਿੰਘ ਸੇਵਾ ਕਰਦਾ ਰਿਹਾ। ਇੱਕ ਦਿਨ ਇੱਕ ਸਿਪਾਹੀ ਦਿਨੇ ਆਇਆ, ਉਹਨੇ ਵੇਖਿਆ ਧੂਫ ਵੱਟੀ ਵੀ ਹੋਈ ਹੈ, ਹਰਿਮੰਦਰ ਸਾਹਿਬ ਦੇ ਅੰਦਰ ਵਿਛਾਉਣਾ ਵੀ ਵਿਛਾਇਆ ਹੈ, ਧੋਤਾ ਵੀ ਹੈ, ਦੀਵਾ ਵੀ ਜਗ ਰਿਹਾ। ਉਹਨਾਂ ਨੇ ਰਾਤ ਨੂੰ ਪਹਿਰਾ ਲਾ ਕੇ ਨਾ ਭਾਈ ਮਨਸ਼ਾ ਸਿੰਘ ਨੂੰ ਨਰੜ ਲਿਆ। ਜਦੋਂ ਭਾਈ ਮਨਸ਼ਾ ਸਿੰਘ ਆਏ, ਦਰਬਾਰ ਸਾਹਿਬ ਦਾ ਇਸ਼ਨਾਨ ਕਰਾਇਆ, ਰੋਜ਼ਾਨਾ ਦੀ ਤਰ੍ਹਾਂ ਨਿਤਨੇਮ ਕੀਤਾ ਅਤੇ ਭਾਈ ਮਨਸ਼ਾ ਸਿੰਘ ਨੂੰ ਉਹਨਾਂ ਦੁਸ਼ਟਾਂ ਨੇ, ਇੱਕ ਭਾਈ ਗੁਰਮੁਖ ਸਿੰਘ ਉਹਨਾਂ ਦੇ ਨਾਲ ਆਇਆ ਸੀ, ਉਹਦੀ ਸ਼ਹਾਦਤ ਹੋਈ ਸੀ, ਉਹਨਾਂ ਨੇ ਬਰੂਦ ਦਾ ਗੋਲਾ ਭਰ ਕੇ ਮਾਰਿਆ ਸੀ, ਦਾਗਿਆ ਸੀ, ਭਾਈ ਗੁਰਮੁਖ ਸਿੰਘ ਦੇ ਸੀਨੇ ਵਿੱਚ ਵੱਜਿਆ ਸੀ, ਪਰ ਭਾਈ ਮਨਸ਼ਾ ਸਿੰਘ ਨੂੰ ਉਹਨਾਂ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਲਾਲ ਗੁਰੂ ਦੇ ਕੁਰਬਾਨ ਹੋ ਗਿਆ, ਕਿਉਂਕਿ ਉਹ ਅੰਤਰ ਆਤਮਾ ਤੋਂ ਆਪਣੇ ਮੂਲ ਦੇ ਨਾਲ ਜੁੜਿਆ ਹੋਇਆ ਸੀ। ਅਸੀਂ ਆਪਣੇ ਮੂਲ ਦੇ ਨਾਲੋਂ, ਸਿਧਾਂਤ ਦੇ ਨਾਲੋਂ ਟੁੱਟੇ ਹੋਏ ਹਾਂ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਅਸੀਂ ਕੀ ਕਰਨਾ ਹੈ ਉਹ ਕੋਲੇ ਵਾਂਗੂ? ਅਸੀਂ ਵੀ ਬੜਾ ਦੁੱਧ ਦਹੀਂ ਦੇ ਨਾਲ ਆਪਣੀ ਆਤਮਾ ਨੂੰ ਧੋਨੇ ਹਾਂ, ਸ਼ਾਇਦ ਕਿਤੇ ਰੰਗ ਬਦਲ ਜਾਵੇ, ਪਰ ਨਹੀਂ, ਰੰਗ ਕਦੋਂ ਬਦਲੇਗਾ? ਕਹਿੰਦੇ ਵਿਛੜ ਕੇ ਕਾਲ ਖਸੀ ਆਈ, ਜੋ ਬਿਨ ਮਿਲਿਆ ਨਹੀਂ ਲੈਂਦੀ। ਉਸੇ ਕੋਲੇ ਨੂੰ ਕਹਿੰਦੇ ਅੰਗ ਅੱਗ ਨਾਲ ਲਾ ਕੇ ਵੇਖੋ, ਚੜਦਾ ਰੂਪ ਸਵਾਇਆ। ਉਹ ਕੋਲਾ ਉਹੀ ਹੈ, ਸਾਡੇ ਜੀਵਨ ਵੱਲ ਇਸ਼ਾਰਾ ਕੀਤਾ ਭਾਈ ਵੀਰ ਸਿੰਘ ਜੀ ਨੇ ਜਿਹੜੇ ਟੁੱਟੇ ਹੈ ਗੁਰੂ ਚਰਨਾਂ ਤੋਂ। ਕੋਲਾ ਉਹੀ ਹੈ, ਧੋਤਾ ਵੀ ਹੈ, ਦੁੱਧ ਦਹੀਂ ਵਿੱਚ ਪਾਇਆ ਹੈ, ਖੁੰਭ ਰੰਗ ਵੀ ਚੜ੍ਹਾਉਣ ਵਾਸਤੇ ਲਲਾਰੀ ਕੋ ਲੈ ਗਏ, ਪਰ ਉਹਨੇ ਰੰਗ ਨਹੀਂ ਮਿਟਾਇਆ। ਪਰ ਉਹਦੇ ਜਦੋਂ ਮੂਲ ਦੇ ਨਾਲ ਭਖਦੇ ਹੋਏ ਅੰਗਿਆਰਾਂ ਦੇ ਵਿੱਚ ਕੋਲੇ ਨੂੰ ਰੱਖਿਆ, ਉਹਨੂੰ ਸਗੋਂ ਦੂਣ ਸਵਾਇਆ, ਰੰਗ ਚੜ੍ਹ ਗਿਆ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਸਾਡੀ ਹਾਲਤ ਵੀ ਗੁਰੂ ਤੋਂ ਟੁੱਟਿਆ ਹੋਇਆਂ ਦੀ ਐਸੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ, ਸਤਿਗੁਰੂ ਜੀ ਕਹਿੰਦੇ ਗੁਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਕਾਟੇ। ਗੁਰੂ ਤੇ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਕੋਈ ਤੇਰੇ ਦੁੱਖ ਨਹੀਂ ਕੱਟ ਸਕਦਾ, ਭਾਵੇਂ ਕਿਤੇ ਜਾ ਕੇ ਟੱਕਰਾਂ ਮਾਰ ਲੈ।
ਪ੍ਰਭਤਾ ਚ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਘਟੈ।
ਸਤਿਗੁਰਾਂ ਨੇ ਕਾਰਨ ਦੱਸਿਆ ਕਿ ਪ੍ਰਭ ਤਜ ਆਪਣੇ ਪ੍ਰਭੂ ਨੂੰ ਅਵਰ ਸੇਵਕ ਜੇ ਹੋਈ ਹੈ, ਆਪਣੇ ਗੁਰੂ ਨੂੰ ਛੱਡ ਕਰਕੇ ਅਸੀਂ ਦੂਸਰਿਆਂ ਦੇ ਸੇਵਕ ਬਣ ਗਏ। ਭਾਈ ਗੁਰਦਾਸ ਜੀ ਨੇ ਇੱਕ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ। ਕੀ ਹੁੰਦਾ? ਮਾਣ ਮਹਤ ਜਸ ਘੱਟ ਹੈ, ਤੇਰਾ ਮਾਣ ਰੁਤਬਾ ਵਾਧਾ ਨਹੀਂ। ਗੁਰੂ ਦਾ ਸਿੱਖ ਹੋਵੇ, ਆਵੇ ਗੁਰੂ ਰਾਮਦਾਸ ਦੇ ਮੰਦਿਰ ਨੂੰ, ਦਰਬਾਰ ਨੂੰ, ਤੇ ਸ਼ਨੀ ਦੇ ਮੰਦਿਰ ਅੱਗੇ ਸ਼ਨੀਵਾਰ ਕਟੋਰਾ ਫੜ ਕੇ ਤੇਲ ਦਾ ਖਲੋਤਾ ਹੋਵੇ ਤੇ ਮਾਣ ਪਵੇਗਾ, ਉਹਨੂੰ ਪ੍ਰਾਪਤ ਹੋਵੇਗਾ। ਆ ਪਿਛੇ ਜੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ, ਸ਼ਨੀ ਦੇ ਮੰਦਿਰ ਅੱਗੇ ਜਾ ਕੇ ਜਿਨ੍ਹਾਂ ਦਾ ਧਰਮ ਹੈ ਮੰਨਣ ਦੇ ਉਹਨਾਂ ਨੂੰ, ਪਰ ਸਿੱਖ ਦਾ ਕਰਮ ਕੀ ਹੈ? ਸਿੱਖ ਦਾ ਕਰਮ ਹੈ ਗੁਰੂ ਦੇ ਚਰਨਾਂ ਤੋਂ ਸਦਕੇ ਹੋ ਜਾਣਾ। ਇਹ ਸਿਰ ਜਿਹੜਾ ਗੁਰੂ ਨੇ ਦਿੱਤਾ ਕੇਵਲ ਗੁਰੂ ਦੇ ਅੱਗੇ ਝੁਕੇ। ਗੁਰੂ ਦਾ ਸਿੱਖ ਹੋਵੇ ਤੇ ਮੜੀਆਂ ਮਸਾਣਾਂ ਤੇ ਜਾ ਕੇ ਦੀਵੇ ਜਗਾਉਂਦਾ ਫਿਰੇ, ਵੀਰਵਾਰ ਕਬਰ ਤੇ ਜਾ ਕੇ ਸਿਰ ਝੁਕਾਉਂਦਾ ਫਿਰੇ, ਇਹ ਗੁਰੂ ਦੇ ਸਿੱਖ ਦੀ ਨਿਸ਼ਾਨੀ ਨਹੀਂ ਹੈ। ਮਾਣ ਘਟਦਾ, ਮਾਣ ਮਹਤ ਜਸ ਘਟੇ, ਉਹਦਾ ਜਸ ਘਟੇਗਾ। ਲੋਕ ਕਹਿਣਗੇ ਵੇਖ ਓਏ, ਗਾਤਰਾ ਪਾਇਆ, ਸਿਰ ਤੇ ਦਸਤਾਰ ਬੱਧੀ ਹੈ, ਕਿਆ ਸੋਹਣਾ ਦਾੜਾ ਹੈ, ਤੇ ਵੀਰਵਾਰ ਕਿਸੇ ਕਬਰ ਤੇ ਤੇਲ ਪਾਉਣ ਵਾਸਤੇ ਖਲੋਤਾ। ਲੋਕ ਤਾਂ ਵੇਖਣਗੇ ਹੀ ਨਾ ਜਦੋਂ ਤੂੰ ਲੈਣ ਵਿੱਚ ਖਲੋਏਗਾ। ਤੇ ਇਹਨੂੰ ਤਾਂ ਮੈਂ ਐਤਵਾਰ ਬਾਬੇ ਦੀਪ ਸਿੰਘ ਦੇ ਅਸਥਾਨ ਤੇ ਗੁਟਕਾ ਸਾਹਿਬ ਫੜ ਕੇ ਚੁਪਹਿਰਾ ਦੁਪਹਿਰਾ ਦੁਪਹਿਰਾ ਕੱਟਦੇ ਵੇਖਦਾ, ਪਰ ਅੱਜ ਇਹ ਕਬਰ ਤੇ ਖਲੋਤਾ। ਮਾਣ ਘਟੇਗਾ, ਵਧੇਗਾ ਨਹੀਂ। ਜਦੋਂ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਤੁਸੀਂ ਛਬੀਲਾਂ ਤੱਕ ਲੈਣ ਵਿੱਚ ਖਲੋਂਦੇ ਹੋ ਨਾ, ਲੋਕ ਤੁਹਾਨੂੰ ਸਿਰ ਝੁਕਾਉਂਦੇ ਨੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਲੋਕ ਆਣ ਕੇ ਨਮਸਕਾਰਾਂ ਕਰਦੇ ਨੇ ਕਿ ਧੰਨ ਗੁਰੂ ਰਾਮਦਾਸ, ਧੰਨ ਗੁਰੂ ਦੇ ਸਿੱਖ, ਇੰਨੀ ਗਰਮੀ ਦੇ ਵਿੱਚ ਵੀ ਦਰਸ਼ਨ ਵਾਸਤੇ ਖਲੋਤੇ ਨੇ, ਇੰਨੀ ਗਰਮੀ ਦੇ ਵਿੱਚ ਵੀ, ਇੰਨੀ ਠੰਡ ਵਿੱਚ ਵੀ ਗੁਰੂ ਦੇ ਦਰ ਤੇ ਆ ਕੇ ਖਲੋਂਦੇ ਨੇ। ਇਹ ਧੰਨ ਨੇ ਗੁਰੂ ਤੇ ਧੰਨ ਗੁਰੂ ਦੇ ਸਿੱਖ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਜੈਸੇ ਬਸ਼ਰਾ ਬਿਸ਼ਰ ਪਰ ਧਿਆਨ ਗਾਏ ਥਾਨ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ। ਜੈਸੇ ਮਾਨਸਰ ਹੰਸ ਤਜ ਆਨ ਸਰ ਜਾਤ, ਖਾਤ ਨਾ ਮੁਕਤਾ ਫਲ ਭੁਗਤ ਜੋਗਾਤ ਕੀ। ਜੈਸੇ ਕਹਿੰਦੇ ਇੱਕ ਮਾਨਸਰ ਨੂੰ ਛੱਡ ਕੇ ਜਿਹੜਾ ਹੰਸ ਹੈ ਕਿਸੇ ਛੱਪੜ ਤੇ ਚਲਾ ਜਾਵੇ, ਉੱਥੋਂ ਮੁਕਤਾ ਫਲ ਨਹੀਂ ਪ੍ਰਾਪਤ ਹੁੰਦਾ। ਜੈਸੇ ਰਾਜ ਦੁਆਰ ਤਜ ਸੇਵਕ ਆਨ ਦੁਆਰ, ਜਾਤ ਹੋਤ ਮਾਨ ਭੰਗ, ਮਹਿਮਾਨਾ ਕਾਹੂ ਬਾਤ ਕੀ। ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਹੇ, ਆਨ ਦੇਵ ਸੇਵਕ ਹੋਏ, ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਏ, ਰਹੋ ਨਾ ਸਖਤ ਰਾਖ ਰਖਤ ਨਾ ਪਾਤ ਕੀ। ਕਹਿੰਦੇ ਉਹਨੂੰ ਨਰਕਾਂ ਵਿੱਚ ਪੈਣ ਤੋਂ ਕੋਈ ਨਹੀਂ ਬਚਾ ਸਕਦਾ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਮਾਣ ਮਹਤ ਜਸ ਘਾਟੇ, ਤੇਰਾ ਜਸ ਵਧੇਗਾ ਨਹੀਂ, ਜਸ ਘਟੇਗਾ।
ਰਹਾਓ
ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਰਹਿਮਤ ਕਰਦੇ ਸ਼ਹੀਦਾਂ ਦੇ ਸਰਤਾਜ।
ਮਾਇਆ ਕੇ ਸੰਬੰਧ ਸੈਨ ਸਾਕ, ਕਿਤ ਹੀ ਕਾਮ ਨਾ ਆਇਆ।
ਮਾਇਆ ਦਾ ਕਰਕੇ ਸੰਸਾਰ ਤੇ ਸਾਡੇ ਸਾਕ ਸੰਬੰਧੀ ਬਣੇ ਨੇ, ਕਹਿੰਦੇ ਉਹ ਕਿਸੇ ਕੰਮ ਨਹੀਂ ਆਉਂਦੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਲੇਖਕ ਨੇ ਕਿਤਾਬ ਲਿਖੀ ਹੈ ਆਖਰੀ ਬਾਬੇ, ਉਹ ਬਜ਼ੁਰਗਾਂ ਵੱਲ ਇਸ਼ਾਰਾ ਕਰਦਾ ਜਿਨ੍ਹਾਂ ਬਜ਼ੁਰਗਾਂ ਦੀ ਕੋਈ ਕਦਰ ਨਹੀਂ, ਜਿਨ੍ਹਾਂ ਬਜ਼ੁਰਗਾਂ ਨੇ ਆਪਣੇ ਬੱਚਿਆਂ ਨੂੰ ਨਿਹਾਰੀਆਂ ਦੇ ਪਾਲਿਆ, ਪਰ ਜਦੋਂ ਉਹਨਾਂ ਨੂੰ ਸਾਂਭਣ ਦਾ ਸਭਾ ਆਇਆ ਤੇ ਉਹਨਾਂ ਨੂੰ ਰੋਲਣ ਵਾਸਤੇ ਸੜਕਾਂ ਤੇ ਛੱਡ ਦਿੱਤਾ। ਇਹ ਮਾਇਆ ਦੇ ਸੰਬੰਧ ਸਨ, ਜਿਹੜੇ ਮਾਇਆ ਦੇ ਰਿਸ਼ਤੇਦਾਰ ਬਣੇ ਸਨ, ਇਹ ਕਿਸੇ ਕੰਮ ਨਾ ਆਏ ਅੰਤ ਸਮੇਂ।
ਹਰ ਕਾ ਦਾਸ ਨੀਚ ਕੁਲ ਉੱਚਾ, ਤਿਸ ਸੰਗ ਮਾਨ ਬਾਂਚਤ ਫਲ ਪਾਇਆ।
ਸਭ ਤੋਂ ਨੀਵੀਂ ਜਾਤ ਵਿੱਚ ਰਹਿਣ ਵਾਲਾ ਮਨੁੱਖ ਜੇ ਕੋਈ ਪਰਮਾਤਮਾ ਨੂੰ ਸਿਮਰਨ ਕਰੇ, ਕਹਿੰਦੇ ਵਿੱਚ ਸਨਾਤੀ ਸੇਵਕ ਹੋਏ ਤਾਂ ਕਿ ਪੰਨੀਆਂ ਪਹਿਰੇ ਸੋਏ, ਉਹਦੀ ਸੰਗਤ ਕਰਕੇ ਰੱਬ ਦੇ ਪਿਆਰੇ ਦੀ ਭਾਵੇਂ ਨੀਵੀਂ ਕੁਲ ਵਿੱਚ ਵੀ ਹੋਵੇ, ਕਹਿੰਦੇ ਮਨ ਬਾਸ਼ਿਤ ਫਲ ਪ੍ਰਾਪਤ ਹੁੰਦਾ ਹੈ।
ਲਾਖ ਕੋਟ ਵਿਖਿਆ ਕੇ ਬਿੰਜਨ, ਤਾਂ ਮਹਿ ਤ੍ਰਿਸ਼ਨ ਨਾ ਬੂਝੀ।
ਕਰੋੜਾਂ ਸਵਾਰ ਤੇ ਸਵਾਦਲੇ ਪਦਾਰਥ ਖਾ ਖਾ ਕੇ ਕਹਿੰਦੇ ਤ੍ਰਿਸ਼ਨਾ ਬੁੱਝਦੀ ਨਹੀਂ, ਤ੍ਰਿਸ਼ਨਾ ਵੱਧਦੀ ਹੈ, ਤ੍ਰਿਸ਼ਨਾ ਬਿਰਲੇ ਹੀ ਕੇ ਬੁੱਝੀ ਹੈ। ਕੋਟ ਜੋਰ ਹੈ, ਲਾਖ ਕਰੋੜ ਹੈ, ਮਨ ਨਾ ਹੋਰ ਹੈ, ਪਰੇ ਪਰੇ ਹੀ ਕੁੱਲ ਜੀ। ਅਨੇਕਾਂ ਕਰੋੜਾਂ ਸਵਾਦਲੇ ਪਦਾਰਥ ਖਾ ਕੇ ਤ੍ਰਿਸ਼ਨਾ ਨਹੀਂ ਮਨੁੱਖ ਦੀ ਮਰਦੇ।
ਸਿਮਰਤ ਨਾਮ ਕੋਟ ਉਜਿਆਰਾ, ਬਸਤ ਅਗੋਚਰ ਸੂਝੀ।
ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਅੰਤਰ ਆਤਮੇ ਵਿੱਚ ਹਨੇਰਾ ਸੀ, ਤੇ ਜਿਹੜੀ ਦੁਰਲੱਭ ਵਸਤੂ ਹੈ ਜਦੋਂ ਚਾਨਣ ਹੋ ਗਿਆ ਤੇ ਫਿਰ ਨਾਮ ਰੂਪੀ ਵਸਤੂ ਅੰਦਰੋਂ ਲੱਭ ਗਈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਗਾਇਆ ਥਾ। ਉਹ ਕਿਉਂ ਨਹੀਂ ਦੇਖਦਾ? ਕਿਉਂਕਿ ਸਾਡੀ ਅੰਤਰ ਆਤਮਾ ਵਿੱਚ ਹਨੇਰਾ ਹੈ। ਜਦੋਂ ਨਾਮ ਦਾ ਚਾਨਣ ਹੋ ਗਿਆ, ਕਰੋੜਾਂ ਸੂਰਜਾਂ ਜਿੰਨਾ ਚਾਨਣ ਹੋ ਗਿਆ, ਫਿਰ ਉਹ ਵਸਤ ਅਗੋਚਰ ਸੂਝੀ, ਉਹ ਲੱਭ ਪਈ।
ਫਿਰ ਤਾਂ ਤੁਮਰੇ ਦੁਆਰ ਆਇਆ, ਭੈ ਭੰਜਨ ਹਰ ਰਾਇਆ।
ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਕਿਰਪਾ ਕਰੋ, ਆਖੋ ਜੀ ਸਤਨਾਮ। ਅਖੀਰ ਤੇ ਬੇਨਤੀ ਕਰਨੀ ਸੱਚੇ ਪਾਤਸ਼ਾਹ, ਫਿਰਤ ਤੁਮਰੇ ਦੁਆਰ ਆਇਆ, ਗਲ ਵਿੱਚ ਪੱਲਾ ਪਾ ਕੇ ਗੁਰੂ ਰਾਮਦਾਸ ਜੀ ਨੂੰ ਜੋਦੜੀ ਕਰਿਆ ਕਰੋ। ਭੈ ਭੰਜਨ ਹਰ ਰਾਇਆ, ਐ ਮਹਾਰਾਜ ਡਰ ਨੂੰ, ਦੁੱਖਾਂ ਨੂੰ, ਮੁਸੀਬਤਾਂ ਨੂੰ ਦੂਰ ਕਰਨ ਵਾਲੇ ਹਰੀ ਰਾਏ ਅਕਾਲ ਪੁਰਖ ਵਾਹਿਗੁਰੂ ਜੀ ਸੱਚੇ ਪਾਤਸ਼ਾਹ। ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਜਦੋਂ ਇਹ ਬੇਨਤੀਆਂ ਕਰਾਂਗੇ ਗੁਰੂ ਚਰਨਾਂ ਵਿੱਚ, ਫਿਰ ਵਿਛੋੜਾ ਨਹੀਂ ਪਏਗਾ, ਫਿਰ ਸਾਡੀ ਹਾਲਤ ਉਸ ਸੁੱਕੇ ਤਲਾਬ ਵਰਗੀ ਨਹੀਂ ਹੋਵੇਗੀ, ਸਾਡੀ ਹਾਲਤ ਉਸ ਸੰਖ ਵਰਗੀ ਨਹੀਂ ਹੋਵੇਗੀ, ਸਾਡੀ ਹਾਲਤ ਉਸ ਕੋਲੇ ਵਰਗੀ ਨਹੀਂ ਹੋਵੇਗੀ, ਜਦੋਂ ਇਹ ਬੇਨਤੀਆਂ ਇਹ ਤਰਲਾ ਗੁਰੂ ਚਰਨਾਂ ਵਿੱਚ ਕਰਾਂਗੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਰਦਾਸ ਕਰਨੀ ਹੈ, ਇਹ ਅਰਦਾਸ ਹੈ। ਹੇ ਭੈ ਭੰਜਨ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਹਰੀ ਰਾਏ ਕਾਲ ਪੁਰਖ ਵਾਹਿਗੁਰੂ ਜੀ, ਮੈਂ ਫਿਰਦਾ ਤੇਰੇ ਦਰ ਤੇ ਆਇਆ। ਕਿੰਨਾ ਕੁ ਫਿਰਦਾ? ਮਹਾਰਾਜ 84 ਲੱਖ ਜੂਨ ਦੇ ਵਿੱਚ ਭਟਕਦਾ ਮਨੁੱਖਾ ਜਨਮ ਧਾਰਨ ਕਰਕੇ ਤੇਰੇ ਦਰ ਤੇ ਪਹੁੰਚਾ। ਇਹ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾ। ਇਹਨੂੰ ਕਹਿੰਦੇ ਨੇ ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾ। ਕਿੰਨਾ ਕੁ ਦੂਰੋਂ ਚੱਲ ਕੇ? ਮਹਾਰਾਜ 84 ਲੱਖ ਜੂਨ ਭੋਗ ਕੇ ਆਇਆ। ਕਿਰਪਾ ਕਰੋ ਸੱਚੇ ਪਾਤਸ਼ਾਹ।
ਸਾਧ ਕੇ ਚਰਨ ਧੂਰ ਜਨ ਬਾਂਛੈ, ਸੁਖ ਨਾਨਕ ਇਹੋ ਪਾਇਆ।
ਦੇ ਅਰਥ ਨੇ ਨਾਮ ਜਪਣ ਵਾਲਾ ਭਲਾ ਪੁਰਸ਼। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਦੇ ਅਰਥ ਨੇ ਗੁਰੂ। ਸਾਧ ਕੇ ਚਰਨ ਧੂਰ ਜਨ ਬਾਂਛੈ, ਰੱਬ ਦੇ ਪਿਆਰਿਆਂ ਮਹਾਂਪੁਰਖਾਂ ਦੇ ਮਸਤਕ ਲੱਗੇ ਸਾਧ ਰਹਿਣ ਵਡਭਾਗ, ਜਿਨ੍ਹਾਂ ਦੇ ਰੱਬ ਦੇ ਪਿਆਰਿਆਂ ਦੀ ਚਰਨ ਰਜ ਮਸਤਕ ਤੇ ਲੱਗ ਜਾਵੇ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਇਹੋ ਸੁੱਖ ਮੈਂ ਪ੍ਰਾਪਤ ਕਰਦਾ ਹਾਂ, ਤੇਰੇ ਚਰਨਾਂ ਤੋਂ ਮੈਨੂੰ ਇਹੋ ਸੁੱਖ ਮਿਲ ਜਾਵੇ। ਫਿਰਤ ਤੁਮਰੇ ਦੁਆਰ ਆਇਆ, ਭੈ ਭੰਜਨ ਹਰ ਰਾਇਆ, ਸਾਧ ਕੇ ਚਰਨ ਧੂਰ ਜਨ ਬਾਂਛੈ, ਸੁਖ ਨਾਨਕ ਇਹੋ ਪਾਇਆ। ਐ ਸੁੱਖ ਦੀ ਪ੍ਰਾਪਤੀ ਮੈਨੂੰ ਚਾਹੀਦੀ ਹੈ ਕਿ ਤੇਰੇ ਪਿਆਰਿਆਂ ਦੀ ਚਰਨ ਰਜ ਮਸਤਕ ਤੇ ਲੱਗ ਜਾਵੇ। ਬੇਅੰਤ ਭੁੱਲਾਂ ਹੋਈਆਂ ਪਾਵਨ ਹੁਕਮਨਾਮੇ ਦੀ ਕਥਾ ਕਰਦਿਆਂ ਸਾਧ ਸੰਗਤ ਬਖਸ਼ਣ ਯੋਗ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ, ਤਿਨ੍ਹਾਂ ਦਾ ਧੰਨਵਾਦ ਹੈ। ਕੋਟਾਨ ਕੋਟ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ। ਜੋ ਬਚਨ ਆਪ ਜੀ ਦੇ ਚੰਗੇ ਲੱਗੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੇ,
ਉਹਨਾਂ ਨੂੰ ਗ੍ਰਹਿਣ ਕਰੋ, ਜੋ ਨਹੀਂ ਚੰਗੇ ਲੱਗੇ ਹੋਣਗੇ ਉਹ ਮੇਰੇ ਹੋਣਗੇ। ਉਹਨਾਂ ਦੀ ਖਿਮਾ ਦੀ ਜਾਚਨਾ ਆਪ ਜੀ ਦੇ ਚਰਨਾਂ ਵਿੱਚ ਕਰਦਾ ਹਾਂ ਜੀ। ਹਰ ਬੁੱਧਵਾਰ ਐਤਵਾਰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅੰਮ੍ਰਿਤ ਬਾਟਾ ਤਿਆਰ ਹੁੰਦਾ, ਨਗੁਰੇਪਣ ਦੀ ਝੂਠ ਲਾਹ ਕਰਕੇ ਗੁਰੂ ਦੇ ਜਹਾਜ਼ੇ ਚੜ੍ਹ ਕੇ ਆਪਣਾ ਜਨਮ ਸਫਲਾ ਕਰੀਏ, ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਖਰੀ ਬੇਨਤੀ,
ਫਿਰਤ ਫਿਰਤ ਤੁਮਰੇ ਦੁਆਰੇ ਆਇਆ, ਪੈ ਪੰਜਨ ਹਰ ਰਾਇਆ, ਸਾਧ ਕੇ ਚਰਨ ਧੂਰ ਜਨ ਬੰਛ, ਸੁਖ ਨਾਨਕ ਇਹੋ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।